1947 ਦੇ ਉਹਨਾਂ ਭਿਆਨਕ ਦਿਨਾਂ ਵਿੱਚ ਜਦੋਂ ਹਿੰਦੂ ਸਿੱਖ ਵੱਸੋਂ ਪੱਛਮੀ ਪੰਜਾਬ ਤੋਂ ਤਸੀਹੇ ਭੋਗ ਕੇ ਆਪਣੇ ਪਿਆਰੇ ਰਿਸ਼ਤੇਦਾਰਾਂ ਨੂੰ ਲੁਟਾ ਕੇ ਮਰਵਾ ਕੇ ਘਰ ਬਾਰ ਲੁਟਾ ਪਟਾ ਕੇ ਜ਼ਮੀਨ ਬਾਗ ਖੁਹਾ ਕੇ ਅਥਵਾ ਗੁਰਦੁਆਰੇ ਤੇ ਆਸ਼ਰਮ ਰੱਬੀ ਆਸਰੇ ਛੱਡ ਕੇ ਪੂਰਬੀ ਪੰਜਾਬ ਨੂੰ ਜਦੋਂ ਆ ਰਹੇ ਸਨ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਇਹਨਾਂ ਨੂੰ ਪਹਿਲਾ ਟਿਕਾਣਾ ਸੌਖਾ ਹੀ ਕਿਤੇ ਸਾਹ ਲੈਣ ਦਾ ਮਿਲਦਾ ਸੀ। ਕਈ ਵਾਰ ਇੱਥੇ 30,000 ਤੋਂ ਵੀ ਉੱਪਰ ਇਕੱਠ ਹੋ ਜਾਂਦਾ ਸੀ। ਇੱਥੋਂ ਫਿਰ ਅੱਗੇ ਨੂੰ ਤੁਰਦੇ ਸਨ, ਕਈਆਂ ਨੂੰ ਤਰਨ ਤਾਰਨ ਵਿਦਿਆਲੇ ਵਿੱਚ ਜਾਂ ਚੀਫ ਖਾਲਸਾ ਦੀਵਾਨ ਦੇ ਅੰਮ੍ਰਿਤਸਰ ਵਾਲੇ ਟਿਕਾਣੇ ਵਿੱਚ ਆਸਰਾ ਮਿਲਦਾ ਸੀ ਤੇ ਫਿਰ ਕਿਤੇ ਅੱਗੇ ਨੂੰ ਤੁਰਦੇ ਸਨ। ਇਹਨਾਂ ਦਿਨਾਂ ਵਿੱਚ ਕੁਝ ਮਾਈਆਂ ਖਾਲਸਾ ਕਾਲਜ ਦੇ ਟਿਕਾਣੇ ਬੈਠੀਆਂ ਆਪਣੇ ਦੁੱਖ ਸੁਣਾ ਰਹੀਆਂ ਸਨ ਤੇ ਅਥਰੂ ਭਰਦੀਆਂ ਪਈਆਂ ਸਨ। ਇੱਕ ਮਾਈ ਕੋਲ ਹੀ ਚੁੱਪ ਕਰਕੇ ਬੈਠੀ ਸੀ। ਇਹਨਾਂ ਸਾਰੀਆਂ ਵਿੱਚੋਂ ਇੱਕ ਨੇ ਪੁੱਛਿਆ, ਬੀਬੀ ਤੂੰ ਸੁਖੀ ਆਈ ਜਾਪਣੀ ਹੈ, ਤੇਰਾ ਕੁਝ ਨਹੀਂ ਵਿਛੜਿਆ, ਸਹੀ ਸਲਾਮਤ ਆਏ ਹੋ ਨਾ। ਉਸ ਮਾਈ ਨੇ ਜਵਾਬ ਦਿੱਤਾ, ਦੋ ਨੈਣ ਦੋ ਬਾਹਾਂ ਦੋ ਲੱਤਾਂ ਸਾਰਾ ਸਰੀਰ ਤੇ ਮੇਰੇ ਸਿਰ ਦਾ ਸਾਈਂ, ਅਸੀਂ ਸਲਾਮਤ ਆ ਗਏ ਹਾਂ। ਹੈਰਾਨ ਹੋ ਕੇ ਪਹਿਲੀ ਨੇ ਪੁੱਛਿਆ, ਤੇ ਧਨ ਮਾਲ ਘਰ ਬਾਰ ਡੰਗਰ ਜਾਂ ਜ਼ਮੀਨ ਜਾਇਦਾਦ ਸਭ ਬਚ ਗਏ? ਉਸ ਮਾਈ ਨੇ ਆਖਿਆ, ਜਦੋਂ ਜੰਮੇ ਸਨ ਤਾਂ ਬਿਨਾਂ ਪੈਸੇ ਦੇ ਬਿਨਾਂ ਮਾਲ ਜਾਂ ਜ਼ਮੀਨਾਂ ਦੇ ਹੀ ਆਏ ਸਾਂ, ਕਮਾਈਆਂ ਕੀਤੀਆਂ, ਵਾਹਿਗੁਰੂ ਨੇ ਬਰਕਤਾਂ ਪਾਈਆਂ, ਸਭ ਕੁਝ ਮਿਲ ਗਿਆ ਤੇ ਜੇ ਹੁਣ ਦੇਨਹਾਰ ਵਾਹਿਗੁਰੂ ਨੇ ਲੈ ਲਿਆ ਤਾਂ ਸਰੀਰ ਸਲਾਮਤ ਨੇ, ਫਿਰ ਬਰਕਤ ਪਾ ਦੇਵੇਗਾ, ਫਿਰ ਮਿਲ ਜਾਏਗਾ। ਅਸੀਂ ਤੇ ਗਰੀਬ ਹੋ ਗਏ ਹਾਂ ਪਰ ਉਸ ਦੇ ਘਰ ਤੇ ਕੋਈ ਕਮੀ ਨਹੀਂ ਨਾ। ਗੁਰੂ ਨੇ ਸਾਨੂੰ ਰੱਬ ਤੇ ਆਸਰਾ, ਮਨ ਵਿੱਚ ਸਾਹਸ ਤੇ ਡੌਲਿਆਂ ਵਿੱਚ ਬਲ ਬਖਸ਼ਿਆ, ਗੁਰੂ ਭਲੀ ਕਰੇਗਾ। ਫਿਰ ਉਸ ਬੀਬੀ ਨੇ ਪੁੱਛਿਆ, ਤੁਹਾਡੇ ਸਾਰੇ ਜੀ ਜੰਤ ਤੇ ਸਲਾਮਤ ਆ ਗਏ ਨੇ? ਮਾਈ ਨੇ ਆਖਿਆ, ਹਾਂ ਸਲਾਮਤ ਗਏ ਤੇ ਸਲਾਮਤ ਆਇਆ। ਸਾਰੀਆਂ ਹੈਰਾਨ ਹੋ ਕੇ ਵੇਖਣ ਲੱਗ ਪਈਆਂ। ਇੱਕ ਬੀਬੀ ਨੇ ਪੁੱਛਿਆ, ਮਾਈ ਜੀ ਇਹ ਗੱਲ ਸਮਝ ਨਹੀਂ ਪਈ। ਮਾਈ ਨੇ ਆਖਿਆ, ਬੀਬਾ ਦੋ ਪੁੱਤਰ ਤੇ ਇੱਕ ਜਵਾਈ ਸ਼ਹੀਦ ਹੋਏ ਨੇ ਪਰ ਤਿੰਨੇ ਆਪਣਾ ਧਰਮ ਸਹੀ ਸਲਾਮਤ ਲੈ ਗਏ ਨੇ। ਮਰਦਾ ਉਹ ਹੈ ਜਿਹੜਾ ਧਰਮ ਛੋੜ ਕੇ ਜਿਉਂਦਾ ਤੇ ਜਿਉਂਦਾ ਉਹ ਹੈ ਜਿਹੜਾ ਧਰਮ ਨਾਲ ਲੈ ਕੇ ਮਰਦਾ। ਹੁਣ ਤੇ ਸਾਰੀਆਂ ਕੁਝ ਹੈਰਾਨੀ ਵਿੱਚ ਕੁਝ ਸ਼ੋਕ ਵਿੱਚ ਆ ਕੇ ਕਾਹਲੀਆਂ ਪਾ ਕੇ ਬੋਲ ਉੱਠੀਆਂ, ਮਾਤਾ ਇਹ ਕਿਵੇਂ ਹੋਇਆ? ਮਾਤਾ ਨੇ ਜਵਾਬ ਦਿੱਤਾ, ਮੁਸਲਮਾਨਾਂ ਨੇ ਮੇਰੇ ਤਿੰਨਾਂ ਲਾਲਾਂ ਨੂੰ ਆਖਿਆ, ਮੁਸਲਮਾਨ ਹੋ ਜਾਓ ਤਾਂ ਬੈਠੇ ਰਹੋਗੇ, ਘਰ ਬਾਰ ਧਨ ਧਾਮ ਕੋਈ ਨਹੀਂ ਲੁੱਟਾਂਗੇ, ਸਾਡੇ ਦੀਨ ਭਾਈ ਬਣ ਜਾਓਗੇ। ਮੇਰੇ ਤਿੰਨਾਂ ਗੁਰੂ ਕਿਆਂ ਲਾਲਾਂ ਨੇ ਕਿਹਾ, ਭਾਈ ਮਰਨਾ ਤੇ ਸਭ ਨੇ, ਲੇਖਾ ਤੇ ਸਭ ਨੇ ਦੇਣਾ, ਇਸ ਜ਼ੁਲਮ ਦੇ ਵੀ ਤੁਸੀਂ ਲੇਖਾ ਭਰੋਗੇ। ਤੁਹਾਡਾ ਦੀਨ ਜੋ ਮਜ਼ਲੂਮਾਂ ਦੇ ਕਤਲ ਨੂੰ ਦੀਨ ਸਮਝਦਾ, ਧਰਮ ਸਮਝਦਾ, ਇਹ ਧਰਮ ਨਹੀਂ, ਇਹ ਤੇ ਜ਼ਾਲਮ ਹੈ ਅਥਵਾ ਬੇਦੀਨੀ ਵਾਲੀ ਆੜਤ ਹੈ। ਅਸੀਂ ਦਇਆ ਧਰਮ ਵਾਲੇ ਸੂਰੇ ਗੁਰੂ ਦੇ ਸਿੱਖ ਹਾਂ, ਅਸੀਂ ਤੇ ਧਰਮ ਲੈ ਕੇ ਉਸ ਦੀ ਹਜ਼ੂਰੀ ਵਿੱਚ ਜਾਣਾ, ਖੁਸ਼ੀ ਨਾਲ ਮਾਰ ਦਿਓ, ਧਰਮ ਨਹੀਂ ਛੱਡਣਾ। ਤੇ ਧਰਮ ਛੱਡ ਕੇ ਚੰਦ ਦਿਨਾਂ ਦੀ ਜ਼ਿੰਦਗੀ ਨੂੰ ਨਹੀਂ ਬਚਾਉਣਾ। ਬੇਤਰਸ ਕਾਤਲਾਂ ਨੇ ਮੇਰੇ ਤਿੰਨੇ ਲਾਲ ਛੁਰਿਆਂ ਨਾਲ ਘੋ ਦਿੱਤੇ। ਸੋ ਬੀਬੀਓ, ਮੇਰੀਆਂ ਤੇ ਮੇਰੇ ਪਤੀ ਦੀਆਂ ਅੱਖਾਂ ਦੇ ਸਾਹਮਣੇ ਮੇਰਾ ਜਵਾਈ ਤੇ ਮੇਰੇ ਬੱਚੇ ਧਰਮ ਸਹੀ ਸਲਾਮਤ ਲੈ ਕੇ ਵਾਹਿਗੁਰੂ ਕਲਗੀਆਂ ਵਾਲੇ ਦੇ ਦੇਸ਼ ਨੂੰ ਚਲੇ ਗਏ। ਉਹ ਉੱਥੇ ਸਲਾਮਤ ਨੇ, ਗੁਰੂ ਦੀ ਹਜ਼ੂਰੀ ਵਿੱਚ ਨੇ, ਤੇ ਅਸੀਂ ਇੱਥੇ ਸਲਾਮਤ ਹਾਂ। ਸ਼ੋਕ ਹੈ ਬੀਬੀ ਜੀ, ਨੇੜੇ ਇੱਕ ਮਾਈ ਨੇ ਆਖਿਆ, ਪਰ ਜਦੋਂ ਕਾਤਲਾਂ ਨੇ ਤੁਹਾਡੇ ਸਾਹਮਣੇ ਤੁਹਾਡੇ ਲਾਲ ਘੋ ਦਿੱਤੇ ਤਾਂ ਤੁਸੀਂ ਕਿਵੇਂ ਬਚ ਗਏ? ਉਹ ਤੇ ਕਿਸੇ ਨੂੰ ਨਹੀਂ ਛੱਡਦੇ, ਐਸੇ ਲਹੂ ਪੀਣੇ ਸਨ। ਮਾਈ ਨੇ ਜਵਾਬ ਦਿੱਤਾ, ਠੀਕ ਜਿਸ ਵੇਲੇ ਬੱਚੇ ਕਤਲ ਹੋ ਕੇ ਜਾਨਾਂ ਗਵਾ ਰਹੇ ਸਨ, ਅਸੀਂ ਗੁਰੂ ਕਾ ਭਾਣਾ ਵਰਤਦਾ ਦੇਖ ਕੇ ਆਪ ਸ਼ਹਾਦਤ ਲਈ ਮਨੋ ਤਿਆਰ ਸਾਂ। ਤਾਂ ਦੋ ਲਾਰੀਆਂ ਫੌਜੀ ਸਿਪਾਹੀਆਂ ਦੀਆਂ ਪਹੁੰਚ ਗਈਆਂ, ਜਿਨ੍ਹਾਂ ਦਾ ਆਗੂ ਸਿੱਖ ਮੇਜਰ ਸੀ। ਉਹ ਫੌਜੀ ਸਾਨੂੰ ਤੇ ਪਿੰਡ ਦੇ ਬਾਕੀ ਬਚੇ ਖੁਚੇ ਜ਼ਖਮੀਆਂ ਨੂੰ ਲੱਦ ਕੇ ਲੈ ਆਏ। ਕਾਤਲ ਉਹਨਾਂ ਨੂੰ ਦੇਖਦੇ ਹੀ ਭੱਜ ਗਏ ਸਨ। ਅਸੀਂ ਤੁਰਨ ਤੋਂ ਪਹਿਲਾਂ ਆਪਣੇ ਤਿੰਨੇ ਬੱਚਿਆਂ ਦੀਆਂ ਸ਼ਹੀਦ ਹੋ ਚੁੱਕੀਆਂ ਦੇਹੀਆਂ ਨੂੰ ਇੱਕ ਥਾਂ ਤੇ ਰੱਖ ਕੇ ਘਰ ਨੂੰ ਅੱਗ ਲਾ ਦਿੱਤੀ, ਤਾਂ ਕਿ ਇਹਨਾਂ ਦਾ ਅੰਤਿਮ ਸੰਸਕਾਰ ਵੀ ਉਹਦਾ ਹੈ ਤੇ ਇਹ ਪਵਿੱਤਰ ਸਰੀਰ ਸਾਡੇ ਪਿੱਛੋਂ ਰੁਲਣ ਵੀ ਨਾ। ਵਕਤ ਥੋੜਾ ਸੀ, ਹੋਰ ਕੁਝ ਹੋ ਨਹੀਂ ਸੀ ਸਕਦਾ। ਸਰਕਾਰੀ ਗੱਡੀਆਂ ਵਾਲੇ ਸੂਰਮੇ ਕਾਲ ਕਰਦੇ ਸਨ, ਸੋ ਅਸੀਂ ਗੁਰੂ ਦੀ ਦਾਤ ਗੁਰੂ ਦੇ ਹਵਾਲੇ ਕਰਕੇ ਤੁਰਿਆ ਹੈ। ਦੂਰ ਤੱਕ ਸਾਨੂੰ ਆਪਣੇ ਘਰ ਦੀਆਂ ਲਾਟਾਂ ਦਿਸਦੀਆਂ ਸਨ ਤੇ ਅਸੀਂ ਸ਼ੁਕਰ ਕਰਦੇ ਸਾਂ ਕਿ ਸਾਡੇ ਪਿਆਰਿਆਂ ਦੇ ਸਰੀਰ ਦੀ ਵੀ ਗਤੀ ਹੋ ਗਈ, ਘੱਟੋ ਘੱਟ ਰੁਲਣਾ ਨਾ ਪਿਆ। ਇਸ ਤਰ੍ਹਾਂ ਦੀਆਂ ਗੱਲਾਂ ਕਈਆਂ ਨੇ ਸੁਣੀਆਂ ਤੇ ਇਸ ਢੰਗ ਨਾਲ ਇੱਕ ਸਾਧੂ ਬਿਰਤੀ ਵਾਲੇ ਗੁਰੂ ਕੇ ਸਿੱਖ ਪਾਸ ਐਸੀਆਂ ਗੱਲਾਂ ਪਹੁੰਚੀਆਂ। ਉਸ ਸਾਧੂ ਨੇ ਇਹ ਬੀਰਤਾ ਦੇ ਵਾਕ ਸੰਗਤ ਵਿੱਚ ਸੁਣਾਏ। ਉਸ ਸਾਧੂ ਤੋਂ ਕਈਆਂ ਨੇ ਪੁੱਛਿਆ, ਇੱਕ ਗੱਲ ਦੱਸੋ, ਸਾਡੇ ਨਾਲ ਇਹ ਕਿਉਂ ਵਰਤਿਆ? ਤਾਂ ਉਸ ਸਾਧੂ ਨੇ ਕਿਹਾ, ਇਸ ਕਿਉਂ ਦਾ ਉੱਤਰ ਤੇ ਵਾਹਿਗੁਰੂ ਜਾਣਦਾ ਹੈ। ਸਿੱਖ ਤੇ ਐਸੇ ਭਾਣੇ ਮਨ ਦੇ ਕਿਸ ਰੁੱਖ ਵਿੱਚ ਕਿਸ ਹਾਲਤ ਵਿੱਚ ਚੱਲਦੇ ਨੇ, ਇਹ ਗੱਲ ਮੈਂ ਤੁਹਾਨੂੰ ਸੁਣਾਉਣਾ। ਤਾਂ ਉਸ ਸਾਧੂ ਬਿਰਤੀ ਵਾਲੇ ਨੇ ਇਹ ਵਾਰਤਾ ਉਸ ਮਾਈ ਦੇ ਸਿਦਕ ਦੀ ਸੁਣਾਈ ਸੀ ਕਿ ਇੰਨਾ ਕਸ਼ਟ ਸਹਾਰ ਕੇ ਉਹ ਸਾਰੀ ਹੋਣੀ ਨੂੰ ਕਿਸ ਜੇਰੇ ਤੇ ਸਿਦਕ ਵਿੱਚ ਚੱਲ ਰਹੀ ਸੀ। ਇਹ ਵਾਰਤਾ ਸੁਣ ਕੇ ਸਾਰਿਆਂ ਦੇ ਦਿਲ ਭਰਿਆ ਹੈ ਅਤੇ ਸਗੋਂ ਸਿਦਕ ਵਿੱਚ ਹੋ ਗਿਆ ਹੈ। ਪਰ ਇੱਕ ਗੱਭਰੂ ਨੇ ਪੁੱਛਿਆ, ਸੰਤ ਜੀ ਦੱਸੋ ਤਾਂ ਸਹੀ, ਬਈ ਇਹ ਹੁੰਦਾ ਕਿਉਂ ਹੈ? ਤਾਂ ਸਾਧੂ ਨੇ ਆਖਿਆ, ਭਾਈ ਮੈਂ ਤੇ ਅਜੇ ਸਾਧਨਾ ਵਿੱਚ ਲੱਗਾ ਤੇ ਪਰਮਾਰਥ ਵਿੱਚ ਨਾ ਹਾਲਾਂ ਮੇਰੀ ਅਵਸਥਾ ਬੱਚਿਆਂ ਵਾਲੀ ਹੈ। ਮੇਰੇ ਕੰਨਾਂ ਵਿੱਚ ਜੋ ਆਵਾਜ਼ਾਂ ਗੁਰਮੁਖਾਂ ਤੋਂ ਪੈਂਦੀਆਂ ਨੇ ਉਹ ਇਹ ਨੇ ਕਿ ਸਾਡੇ ਭੈੜੇ ਕਰਮਾਂ ਨੂੰ ਭੈੜੇ ਫਲ ਲੱਗਦੇ ਨੇ ਤੇ ਕਰਮ ਉਹ ਜਿਹੜੇ ਅਸੀਂ ਹੁਣ ਕਰ ਰਹੇ ਹਾਂ ਜਾਂ ਪਿਛਲੇ ਕੀਤੇ। ਫਿਰ ਹੁਕਮ ਵਰਤਦਾ ਕਰਮਾਂ ਨੂੰ ਤੋਲਣ ਤੇ ਭਾਣੇ ਵਰਤਾਉਣ ਵਾਲਾ। ਹੁਕਮ ਹੈ ਹੁਕਮੀ ਦਾ, ਕਿਵੇਂ ਤੇ ਕਿਸ ਤਰ੍ਹਾਂ ਇਹ ਉਹੀ ਜਾਣਦਾ ਹੈ। ਦੁਨੀਆਂ ਦਾ ਕੋਈ ਦ੍ਰਿਸ਼ਟਾਂਤ ਪੂਰਾ ਨਹੀਂ ਹੁੰਦਾ, ਪਰ ਹਾਂ ਦੁਨੀਆਂ ਦੇ ਦ੍ਰਿਸ਼ਟਾਂਤਾਂ ਤੋਂ ਕੁਝ ਸੋਝੀ ਜ਼ਰੂਰ ਹੋ ਜਾਂਦੀ ਹੈ। ਵੇਖੋ, ਦੁਨੀਆਂ ਦੀ ਅਦਾਲਤ ਨਾ ਜੁਰਮ ਵੇਖ ਕੇ ਸਜ਼ਾ ਦਿੰਦੀ ਹੈ। ਅਦਾਲਤ ਦਾ ਹੁਕਮ ਪਾਤਸ਼ਾਹ ਦਾ ਹੁਕਮ ਹੁੰਦਾ, ਕਿਉਂਕਿ ਅਦਾਲਤਾਂ ਉਹ ਥਾਪਦਾ। ਗੱਭਰੂ ਨੇ ਆਖਿਆ, ਫਿਰ ਉਸੇ ਹੁਕਮ ਹੀ ਵਿੱਚ ਰਹਿਮ ਤੇ ਨਾਣਾ ਹੋਇਆ? ਸਾਧੂ ਨੇ ਜਵਾਬ ਦਿੱਤਾ, ਨਹੀਂ, ਰਹਿਮ ਅਤੇ ਪਿਆਰ ਤੇ ਉਸਦਾ ਸਰੂਪ ਹੈ, ਵੈਰ ਤੇ ਉਸ ਵਿੱਚ ਹੈ ਹੀ ਨਹੀਂ, ਉਹ ਤੇ ਨਿਰਵੈਰ ਤੇ ਨਿਰਭਉ ਹੈ। ਉਹ ਤੇ ਸਿਰਫ ਤੇ ਸਿਰਫ ਮਿਹਰ ਹੀ ਕਰਦਾ ਤੇ ਸਦਾ ਰਹਿਮਤਾਂ ਕਰਦਾ ਤੋਲਣ ਵੇਲੇ। ਹਾਂ, ਇਹ ਉਸ ਦਾ ਅਧਿਕਾਰ ਹੈ, ਉਹ ਚਾਹੇ ਤਾਂ ਸਾਰੇ ਪਾਪ ਛਿਨ ਵਿੱਚ ਬਖਸ਼ ਦੇਵੇ। ਜਿਵੇਂ ਗੁਰੂ ਜੀ ਨੇ ਸਮਝਾਇਆ, ਅਸੰਖ ਖਤੇ ਖਿਨ ਬਖਸ਼ਣ ਹਾਰਾ। ਗੱਭਰੂ ਨੇ ਆਖਿਆ, ਸੰਤ ਜੀ ਇਹ ਗੱਲ ਨਹੀਂ ਹੋ ਸਕਦੀ, ਨਾਲੇ ਨਿਆ ਤੇ ਨਾਲੇ ਰਹਿਮ। ਸਾਧੂ ਨੇ ਆਖਿਆ, ਹੈ ਤੇ ਇਹ ਗੱਲ, ਪਰ ਮੈਥੋਂ ਚੰਗੀ ਤਰ੍ਹਾਂ ਸਮਝਾ ਨਹੀਂ ਹੁੰਦਾ। ਹਾਂ, ਇੱਕ ਦ੍ਰਿਸ਼ਟਾਂਤ ਮੈਂ ਤੁਹਾਨੂੰ ਦੇ ਦੇਣਾ, ਸ਼ਾਇਦ ਕੁਝ ਸਮਝ ਪੈ ਜਾਏ। ਉਹ ਇਹ ਕਿ ਮੰਨ ਲਓ ਕਿਸੇ ਬੰਦੇ ਨੂੰ ਹਾਈ ਕੋਰਟ ਖੂਨ ਕਰਨ ਦੇ ਬਦਲੇ ਫਾਂਸੀ ਦੀ ਸਜ਼ਾ ਦਿੰਦੀ ਹੈ। ਉਹ ਬੰਦਾ ਜਿਸ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ, ਉਹ ਪਾਤਸ਼ਾਹ ਕੋਲ ਜਾਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਰਦਾ ਹੈ। ਜੇ ਚਾਹੇ ਤਾਂ ਪਾਤਸ਼ਾਹ ਉਸ ਨੂੰ ਛੱਡ ਦਿੰਦਾ ਜਾਂ ਸਜ਼ਾ ਘੱਟ ਕਰ ਦਿੰਦਾ। ਇਹ ਗੱਲ ਹੈ ਕਿ ਨਹੀਂ? ਗੱਭਰੂ ਨੇ ਆਖਿਆ, ਹਾਂ ਇਹ ਹੈ ਤੇ ਸਹੀ। ਸਾਧੂ ਨੇ ਕਿਹਾ, ਵੇਖੋ ਨਿਆਂ ਤੇ ਹੋ ਗਿਆ ਨਾ, ਪਾਤਸ਼ਾਹ ਦੀ ਅਦਾਲਤ ਨੇ ਕੀਤਾ, ਰਹਿਮ ਹੋ ਗਿਆ, ਪਾਤਸ਼ਾਹ ਨੇ ਛੱਡ ਦਿੱਤਾ। ਜੇ ਕਿਸੇ ਨੂੰ ਨਾ ਛੱਡੇ ਤਾਂ ਐਸਾ ਨਹੀਂ ਕਿ ਉਸ ਨੂੰ ਬੇਰਹਿਮ ਆਖਿਆ ਜਾ ਸਕਦਾ। ਫਿਰ ਤੁਸੀਂ ਇਸੇ ਗੱਲ ਤੋਂ ਅਨੁਮਾਨ ਲਾ ਲਓ, ਅਨੰਤ ਵਾਹਿਗੁਰੂ ਸਾਡੀ ਛੋਟੀ ਜਿਹੀ ਅਕਲ ਵਿੱਚ ਆ ਨਹੀਂ ਸਕਦੇ। ਜਦੋਂ ਸਾਡੇ ਜੀਵਾਂ ਵਿੱਚ ਨਿਆਂ ਤੇ ਰਹਿਮ ਇਕੱਠੇ ਹੋ ਜਾਂਦੇ ਨੇ ਤਾਂ ਉਸ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਇਹ ਰਹਿਮ ਤੇ ਨਿਆਂ ਕਿਉਂ ਨਹੀਂ ਇਕੱਠੇ ਹੋ ਸਕਦੇ? ਹਾਂ, ਉਸ ਵਾਹਿਗੁਰੂ ਦੀਆਂ ਸਾਰੀਆਂ ਗੱਲਾਂ ਸਾਡੀ ਛੋਟੀ ਜਿਹੀ ਅਕਲ ਵਿੱਚ ਨਹੀਂ ਆ ਸਕਦੀਆਂ। ਗੱਭਰੂ ਨੇ ਆਖਿਆ, ਵੇਖੋ ਜੀ ਠੀਕ ਹੈ, ਪਰ ਮਨ ਤੇ ਡੋਲਦਾ ਹੀ ਹੈ ਨਾ। ਸਾਧੂ ਨੇ ਜਵਾਬ ਦਿੱਤਾ, ਦੇਖੋ ਜਦੋਂ ਬਹੁਤ ਦੁੱਖ ਆਉਂਦਾ ਨਾ, ਉਦੋਂ ਮਨੇ ਤੇ ਡੋਲਣਾ ਹੀ ਹੋਇਆ। ਮਨ ਅਡੋਲ ਹੁੰਦਾ ਸਮੇਂ ਨਾਲ, ਕਿਸੇ ਦੁੱਖ ਤੋਂ ਬਾਅਦ ਜਾਂ ਗੁਰੂ ਕੀ ਬਾਣੀ ਤੇ ਨਾਮ ਜਪਣ ਨਾਲ ਛੇਤੀ ਛੇਤੀ। ਪਰ ਜੇ ਤੁਸੀਂ ਇਸ ਪ੍ਰਕਾਰ ਦੀ ਹੋਣੀ ਦੀ ਇੱਕ ਸਾਖੀ ਸੁਣਨੀ ਚਾਹੋ ਤਾਂ ਮੈਂ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਤੁਹਾਨੂੰ ਜ਼ਰੂਰ ਸੁਣਾ ਦੇਣਾ। ਸੰਤ ਜੀ ਕਹਿਣ ਲੱਗੇ, ਵੇਖੋ ਭਾਈ, ਜਨਮ ਸਾਖੀ ਵਿੱਚ ਇੱਕ ਸਾਖੀ ਲਿਖੀ ਹੈ। ਜਦੋਂ ਬਾਬਰ ਬੜੀ ਬੇਤਰਸੀ ਨਾਲ ਸੈਦਪੁਰ ਐਮਨਾਬਾਦ ਵਿਖੇ ਕਤਲਾਮ ਕਰ ਚੁੱਕਾ ਤਾਂ ਕੁਝ ਦਿਨਾਂ ਬਾਅਦ ਮਰਦਾਨੇ ਦੀ ਗੱਲਬਾਤ ਮਹਾਰਾਜ ਗੁਰੂ ਨਾਨਕ ਦੇਵ ਨਾਲ ਜਿਵੇਂ ਹੋਈ, ਜਨਮ ਸਾਖੀ ਵਿੱਚ ਇਸ ਤਰ੍ਹਾਂ ਲਿਖਿਆ ਹੈ। ਤਬ ਇੱਕ ਦਿਨ ਮਰਦਾਨੇ ਅਰਜ਼ ਕੀਤਾ, ਆਖਿਓ ਸੁ ਜੀ, ਇਹ ਤਾਂ ਇੱਕ ਵਿਗੜਿਆ ਤੇ ਇਤਨੇ ਕਿਉਂ ਮਾਰੇ? ਤਬ ਗੁਰੂ ਬਾਬੇ ਆਖਿਆ, ਮਰਦਾਨਿਆ, ਉਸ ਦਰਖਤ ਥੱਲੇ ਜਾਏ ਸੌ ਜਾਂ ਉੱਠੇਗਾ ਤਾਂ ਜਵਾਬ ਦੇਹਾਂਗੇ। ਤਾਂ ਮਰਦਾਨਾ ਜਾਏ ਸੁੱਤਿਆ ਤਾਂ ਇੱਕ ਬੂੰਦ ਚਿਕਣਾਈ ਦੀ ਪਈ ਥੀ ਸੀਨੇ ਉੱਪਰ ਰੋਟੀ ਖਾਂਦਿਆਂ। ਜਿਉਂ ਸੁੱਤਾ ਕਈ ਕੀੜੀਆਂ ਆ ਲੱਗੀਆਂ। ਇੱਕ ਕੀੜੀ ਮਰਦਾਨੇ ਨੂੰ ਲੜੀ ਤਾਂ ਉਸਨੇ ਹੱਥ ਨਾਲ ਸਭ ਮਲ ਸੁੱਟੀਆਂ। ਤਾਂ ਬਾਬੇ ਆਖਿਆ, ਮਰਦਾਨਿਆ, ਇਹ ਕੀ ਕੀਤਾ ਈ? ਮਰਦਾਨੇ ਨੇ ਜਵਾਬ ਦਿੱਤਾ, ਜੀ ਕੋਈ ਇੱਕ ਕੀੜੀ ਜੋ ਮੈਂ ਕੋਲ ਲੜੀ ਤਾਂ ਸਭੇ ਮਰ ਗਈਆਂ। ਤਾਂ ਬਾਬਾ ਹੱਸਿਆ, ਆਖਿਆ ਸੁ ਮਰਦਾਨਿਆ, ਇਵੇਂ ਹੀ ਦੁਨੀਆ ਮਰਦੀ ਆਈ ਏ, ਇੱਕਸ ਦੀ ਗਲਤੀ ਸਦਕਾ। ਤਾਂ ਮਰਦਾਨਾ ਆਏ ਪੈਰੀ ਪਿਆ।